दीपक जी, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਦੱਸਿਓ, ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਬੇਅਦਬੀ ਖਿਲਾਫ਼ ਬਿੱਲ ਪੇਸ਼ ਕੀਤਾ। ਬੇਅਦਬੀ ਕਰਨ ਵਾਲਿਆਂ ਵਾਸਤੇ ਬੜੀਆਂ ਸਖ਼ਤ ਸਜ਼ਾਵਾਂ ਦੀ ਗੱਲ ਕੀਤੀ ਗਈ ਆ, ਵੀ ਉਮਰ ਕੈਦ ਅਤੇ ਪਰੋਲ ਵੀ ਨਹੀਂ ਮਿਲੇਗੀ। ਪਰ ਬਿੱਲ ਦੀ ਇਸ ਪੂਰੀ ਕਵੈਦ ਦੇ ਵਿੱਚ ਇਹ ਸਹੀ ਫੈਸਲਾ, ਇਹਨੂੰ ਸਹੀ ਫੈਸਲੇ ਵਜੋਂ ਰਿਸੀਵ ਕੀਤਾ ਜਾ ਰਿਹਾ ਜਾਂ ਇਹਦੇ ਵਿੱਚੋਂ ਸਿਆਸਤ ਦੀ ਝਲਕ ਪੈ ਰਹੀ ਹੈ ਜੀ?
ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਵਿਸ਼ੇਸ਼ ਇਜਲਾਸ ਜਿਹੜਾ ਪਹਿਲਾਂ 2 ਰੋਜ਼ਾ ਸੀ, ਫਿਰ 2 ਰੋਜ਼ਾ ਹੋਰ ਵਧਾਇਆ, ਉਸ ਵਿਸ਼ੇਸ਼ ਇਜਲਾਸ ਦੇ ਪਿੱਛੇ ਇਹੀ ਸੀਗਾ ਕਿ ਪੰਜਾਬ ਸਰਕਾਰ ਨੇ ਮਨ ਬਣਾਇਆ ਸੀ ਭਗਵੰਤ ਮਾਨ ਹੋਰਾਂ ਨੇ ਕਿ ਅਸੀਂ ਬੇਅਦਬੀ ਵਾਲੇ ਮਾਮਲਿਆਂ ਨੂੰ ਸਖ਼ਤ ਸਜ਼ਾ ਵਾਲਾ ਬਿੱਲ ਲਿਆਉਣਾ
ਜੀ।
ਅਰਵਿੰਦ ਕੇਜਰੀਵਾਲ ਕਈ ਰਾਜਨੀਤਿਕ ਸਟੇਜਾਂ ਤੋਂ, ਖੁਦ ਭਗਵੰਤ ਮਾਨ ਰਾਜਨੀਤਿਕ ਸਟੇਜਾਂ ਤੋਂ ਇਹਦਾ ਵਖਿਆਨ ਕਰ ਚੁੱਕੇ ਸੀ ਕਿ ਅਸੀਂ ਇਹ ਲੈ ਕੇ ਆ ਰਹੇ ਹਾਂ। ਫਿਰ ਕੈਬਨਿਟ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਖਰੜੇ 'ਤੇ ਅਜੇ ਕੰਮ ਹੋ ਰਿਹਾ, ਉਹ ਖਰੜਾ ਤਿਆਰ ਹੋ ਜੂਗਾ, ਅਸੀਂ ਉਹਨੂੰ ਪੇਸ਼ ਕਰਾਂਗੇ। ਉਸ ਖਰੜੇ ਨੂੰ ਪੇਸ਼ ਕਰਨ ਤੋਂ ਬਾਅਦ ਫਿਰ ਮਤਲਬ ਕਿ ਉਸਨੂੰ ਅਸੀਂ ਕਮੇਟੀ ਕੋਲ ਭੇਜ ਸਕਦੇ ਹਾਂ
ਜੀ,
ਕਿ ਉਹ ਕਮੇਟੀ ਹਵਾਲੇ ਕਰ ਦਿੱਤਾ ਜਾਵੇ ਕਿ ਉਹ ਸਾਰੀਆਂ ਧਿਰਾਂ ਨਾਲ, ਵੱਖ ਵੱਖ ਧਾਰਮਿਕ ਸੰਸਥਾਵਾਂ ਨਾਲ, ਉਹਨਾਂ ਦੇ ਮੁਖੀਆਂ ਨਾਲ, ਉਹਨਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰੇ। ਸੋ ਇਸ ਲਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਸੀ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਹੜਾ ਵਿਸ਼ੇਸ਼ ਇਜਲਾਸ ਹੁੰਦਾ ਹੈ ਵਿਜੇ ਜੀ, ਉਹ ਕਿਸੇ ਨਾ ਕਿਸੇ ਖਾਸ ਮਕਸਦ ਨੂੰ, ਖਾਸ ਮਸਲੇ ਨੂੰ ਧਿਆਨ 'ਚ ਰੱਖ ਕੇ ਬੁਲਾਇਆ ਜਾਂਦਾ। ਹੁਣ ਮੰਨਿਆ ਗਿਆ ਸੀ ਕਿ 2 ਰੋਜ਼ਾ ਵਿਸ਼ੇਸ਼ ਇਜਲਾਸ ਨਸ਼ੇ ਵਾਲੇ ਮਾਮਲੇ 'ਚ ਸਰਕਾਰ ਆਪਣੀਆਂ ਪ੍ਰਾਪਤੀਆਂ ਗਿਣਾਉਣ ਲਈ ਔਰ ਬੇਅਦਬੀ ਵਾਲੇ ਮਾਮਲੇ 'ਚ ਸਖ਼ਤ ਕਾਨੂੰਨ ਦੁਆਰਾ ਬਣਾਉਣ ਦੇ ਲਈ, ਇਹਦੇ ਲਈ ਇਹ ਸੱਦਿਆ ਗਿਆ। ਪਰ ਪਹਿਲੇ 2 ਦਿਨ ਜਿਵੇਂ ਲੰਘੇ, ਉਸ ਤੋਂ ਹਿਸਾਬ ਕਿਤਾਬ ਸਮਝ ਆਇਆ ਕਿ ਕਿਤੇ ਸਰਕਾਰ ਡੋਲ ਰਹੀ ਆ। ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ
ਜੀ
ਕਿ ਦੁਵਿਧਾ 'ਚ ਰਹੀ ਆ ਸਰਕਾਰ ਇਸ ਬਿੱਲ ਨੂੰ ਲਿਆਉਣ ਦੇ ਲਈ ਕਿ ਆਪਾਂ ਲਿਆਈਏ ਨਾ ਲਿਆਈਏ, ਜਾਂ ਆਪਾਂ ਇਹਦੇ ਵਿੱਚ ਸਜ਼ਾ ਕਿਵੇਂ ਲਿਆਈਏ, ਕੀ ਕਰੀਏ, ਇਹਦੀ ਦੁਵਿਧਾ ਸੀ। ਕਦੇ ਲੱਗਦਾ ਸੀ ਕਿ ਲਿਆਓ, ਕਦੇ ਲੱਗਦਾ ਸੀ ਰਹਿਣ ਦਿਓ, ਇਸੇ ਲਈ ਸ਼ਾਇਦ ਉਹ 2 ਦਿਨ ਵਧੇ ਵੀ ਫਿਰ
ਜੀ।
ਹੁਣ ਜਦੋਂ ਅੱਜ ਕੈਬਨਿਟ ਦੀ ਬੈਠਕ ਹੋਈ, ਕੈਬਨਿਟ ਦੀ ਬੈਠਕ ਦੇ ਵਿੱਚ ਇਸ ਬਿੱਲ ਦੇ ਖਰੜੇ ਨੂੰ ਮਨਜ਼ੂਰ ਕੀਤਾ ਗਿਆ
ਜੀ,
ਜਿਹੜਾ ਮਤਲਬ ਕਿ ਬਕਾਇਦਾ ਤੌਰ 'ਤੇ ਅੱਜ ਫਿਰ ਪੰਜਾਬ ਦੀ ਵਿਧਾਨ ਸਭਾ 'ਚ ਖੁਦ ਮੁੱਖ ਮੰਤਰੀ ਨੇ ਪੇਸ਼ ਕੀਤਾ। ਸੋ ਜੇਕਰ ਉਸ ਪਹਿਲੂ 'ਤੇ ਜਾਣਾ ਹੋਵੇ ਤਾਂ ਇਹ ਸਪੱਸ਼ਟ ਹੈ ਕਿ ਉਹਨਾਂ ਦੇ ਮਕਸਦ ਇਹਦੇ ਪਿੱਛੇ ਇਹੀ ਸੀਗਾ ਕਿ ਵੀ ਘੱਟੋ ਘੱਟ ਇਸ ਮਸਲੇ ਦੇ ਉੱਤੇ ਪੰਜਾਬ ਦੇ ਵਿੱਚ ਸਖ਼ਤ ਸਜ਼ਾਵਾਂ ਦਾ ਤਾਂ ਇੱਕ ਰੂਪ ਆਵੇ ਸਾਹਮਣੇ। ਸੋ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ 2025, ਇਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਪੇਸ਼ ਕੀਤਾ। ਪੇਸ਼ ਹੋਣ ਤੋਂ ਬਾਅਦ ਜਦ ਸਪੀਕਰ ਸਾਹਿਬ ਦੇ ਹਵਾਲੇ ਨਾਲ ਇਹ ਹੋਇਆ ਕਿ ਹੁਣੇ ਪਾਸ ਹੋ ਜਾਣਾ, ਤੇ ਇਸ ਗੱਲ ਦੇ ਉੱਤੇ ਫਿਰ ਵਿਰੋਧੀ ਧਿਰ ਦੇ ਲੀਡਰ ਖੜੇ ਹੋਏ ਕਿ ਵੀ ਇਸ ਬਿੱਲ ਨੂੰ ਲਿਆਉਣ ਤੋਂ ਪਹਿਲਾਂ ਤੁਹਾਡੀ ਅੰਦਰ ਆਪਣੇ ਨਾਲ ਗੱਲ ਹੋ ਰਹੀ ਸੀ, ਤੁਸੀਂ ਸਾਰੀਆਂ ਧਿਰਾਂ ਦੇ, ਇੱਧਰ ਅਮਨ ਅਰੋੜਾ ਸੀ, ਇੱਧਰੋਂ ਮੈਂ ਸੀ, ਉੱਧਰੋਂ ਅਕਾਲੀ ਦਲ ਦੇ ਨੁਮਾਇੰਦੇ ਸੀ, ਕਿ ਆਪਾਂ ਸਾਰਿਆਂ ਨੇ ਗੱਲ ਕੀਤੀ ਕਿ ਆਪਾਂ ਚਰਚਾ ਕੱਲ੍ਹ ਨੂੰ ਕਰ ਲਾਂਗੇ, ਅੱਜ ਬਿੱਲ ਪੇਸ਼ ਕਰ ਲੈਂਦੇ ਹਾਂ
ਜੀ।
ਸੋ ਇਸ ਲਈ ਫਿਰ ਮੁੱਖ ਮੰਤਰੀ ਨੇ ਵੀ ਕਿਹਾ ਕਿ ਠੀਕ ਹੈ ਜੀ, ਚਰਚਾ ਆਪਾਂ ਸਹਿਮਤ ਆ, ਸਦਨ ਸਹਿਮਤ ਹੈ ਜੀ, ਹਾਊਸ ਸਹਿਮਤ ਆ ਜੀ, ਕੱਲ੍ਹ ਨੂੰ ਕਰ ਲਾਂਗੇ। ਪਰ ਮੈਨੂੰ ਸਮਝ ਨਹੀਂ ਆਉਂਦੀ ਜੀ ਕਿ ਬੇਅਦਬੀ ਵਾਲੇ ਮਸਲਿਆਂ 'ਤੇ ਵੀ ਇਹਨਾਂ ਨੇ ਤਿਆਰੀ ਕਰਨੀ ਆ, 2015 ਤੋਂ ਤੁਰਿਆ ਆਉਂਦਾ ਜੀ, ਇਹਨਾਂ ਨੂੰ ਹੁਣ ਮਤਲਬ ਕਿ ਉਹਦੇ ਲਈ ਵੀ ਕੱਲ੍ਹ ਨੂੰ ਤਿਆਰ ਹੋ ਕੇ ਆਉਣਗੇ ਜੀ। ਸੋ ਇਸ ਤਰ੍ਹਾਂ ਉਹਨਾਂ ਨੇ ਤੰਜ ਵੀ ਕਸਣ ਦੀ ਕੋਸ਼ਿਸ਼ ਕੀਤੀ। ਵੈਸੇ ਇਹ ਸਿੱਧੀ ਸਪੱਸ਼ਟ ਗੱਲ ਹੈ ਕਿ ਜੇ ਤਾਂ ਬੇਅਦਬੀ ਦੀਆਂ ਘਟਨਾਵਾਂ 'ਤੇ ਚਰਚਾ ਕਰਨੀ ਹੋਵੇ ਮੇਲਾ, ਤਾਂ ਫਿਰ ਤਾਂ ਉਹਦੇ ਲਈ ਸਾਰੀਆਂ ਧਿਰਾਂ ਨੂੰ ਕੋਈ ਮਸਲਾ ਨਹੀਂ ਸੀ, ਸਭ ਦੇ ਸਭ ਪਤਾ ਕਿਹਦੇ ਕਿਹਦੇ ਰਾਜ 'ਚ ਹੋਈਆਂ, ਕਿਹਨੇ ਕਿਹਨੇ ਰੋਲ ਨਿਭਾਇਆ, ਕਿਹਨੇ ਕਿਹਨੇ ਰਾਜਨੀਤੀ ਕੀਤੀ
ਜੀ।
ਪਰ ਜੇ ਤੁਸੀਂ ਇਸ ਬਿੱਲ ਦੇ ਖਰੜੇ 'ਤੇ ਚਰਚਾ ਕਰਨੀ ਹੈ ਤਾਂ ਬਿੱਲ ਤਾਂ ਮੈਂਬਰਾਂ ਨੂੰ ਪਹਿਲਾਂ ਮਿਲਣਾ ਚਾਹੀਦਾ
ਜੀ,
ਤੇ ਤੁਸੀਂ ਜਦੇ ਪੇਸ਼ ਕਰ ਰਹੇ ਹੋ ਤਾਂ ਜਦੇ ਕਹਿ ਰਹੇ ਹੋ ਚਰਚਾ, ਜਦੋਂ ਪੜ੍ਹਨ ਨੂੰ ਹੀ ਨਹੀਂ ਦਿੱਤਾ ਤੁਸੀਂ ਮੈਂਬਰਾਂ ਨੂੰ ਬਿੱਲ
ਜੀ,
ਉਹਨਾਂ ਨੂੰ ਉਪਲਬਧ ਨਹੀਂ ਕਰਾਇਆ, 2 ਘੰਟੇ 4 ਘੰਟੇ ਪਹਿਲਾਂ ਵੀ ਨਹੀਂ ਕਰਾਇਆ, ਤੇ ਤੁਸੀਂ ਤੁਰੰਤ ਪੇਸ਼ ਕਰਕੇ ਕਹਿੰਦੇ ਹੋ ਜੀ ਹੁਣ ਇਹਦੇ ਪਰ ਚਰਚਾ ਵੀ ਕਰ ਲਈ, ਮਤਲਬ ਇਹਦਾ ਮਤਲਬ ਫਿਰ ਤੁਸੀਂ ਉਹਦੇ 'ਤੇ ਆਪਣੀ ਸਿਆਸਤ ਵੀ ਖੇਡ ਰਹੇ ਹੋ। ਪਰ ਸਭ ਪੰਜਾਬ ਦੀਆਂ ਆਵਾਮ ਦੀਆਂ ਜਾਂ ਮਾਨਵਤਾ ਨੂੰ ਪਿਆਰ ਕਰਨ ਵਾਲੀਆਂ ਜਾਂ ਧਾਰਮਿਕ ਤੌਰ ਦੇ ਉੱਤੇ ਹੈ ਨਾ ਇਹਨਾਂ ਮਸਲਿਆਂ ਦੀ ਨਜ਼ਰਸਾਨੀ ਕਰਨ ਵਾਲੀਆਂ ਧਿਰਾਂ ਨੂੰ ਸੀਗਾ ਵੀ ਕੋਈ ਚੰਗਾ ਹੋਊਗਾ। ਹੁਣ ਉਸ ਚੰਗੇ 'ਚੋਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੁਝ ਕਾਨੂੰਨੀ ਰਾਏ ਲਈ, ਕੁਝ ਮਾਹਿਰਾਂ ਨਾਲ ਗੱਲ ਕੀਤੀ, ਹੈ ਨਾ ਇਸ ਬਿੱਲ ਨੂੰ ਇਸ ਰੂਪ 'ਚ ਲਿਆ ਕੇ ਸਾਹਮਣੇ ਪੇਸ਼ ਕਰਕੇ ਜਦੋਂ ਪਾਸ ਕਰਾਉਣ ਦੀ ਕਵਾਇਦ ਹੋਈ ਜਾਂ ਇਸ ਗੱਲ 'ਤੇ ਕਿ ਕੱਲ੍ਹ ਨੂੰ ਚਰਚਾ ਹੋਵੇਗੀ, ਤਾਂ ਇਹ ਸਪੱਸ਼ਟ ਹੋ ਗਿਆ ਕਿ ਹੁਣ ਕਮੇਟੀ ਨੂੰ ਨਹੀਂ ਭੇਜਿਆ ਜਾਊਗਾ
ਜੀ।
ਉਸ ਮਸਲੇ 'ਚੋਂ ਅੱਜ ਦੀ ਸ਼ਾਮ ਫੈਸਲਾ ਇਹ ਹੋ ਗਿਆ, ਇਹਦਾ ਮਤਲਬ ਕਿ ਕੱਲ੍ਹ ਨੂੰ ਚਰਚਾ ਕਰਾਓ ਅਤੇ ਪਾਸ ਕਰਾਉਣ, ਸਵੇਰ ਹੁੰਦਿਆਂ ਨੂੰ ਫਿਰ ਪਲਟ ਜਾਣ ਦਾ ਪਤਾ ਨਹੀਂ। ਸੋ ਇਸ ਲਈ ਦਾ ਮਤਲਬ ਹੁਣ ਕਮੇਟੀ ਨੂੰ ਭੇਜਣ ਵਾਲੇ ਫਾਰਮੂਲੇ ਤੋਂ ਮੁੱਖ ਮੰਤਰੀ ਸਾਹਿਬ 2 ਦਿਨ ਪਹਿਲਾਂ ਮੀਡੀਆ 'ਚ ਕਹਿ ਕੇ ਹਟੇ ਸੀ, ਉਹ ਤੋਂ ਬਾਅਦ ਪਿੱਛੇ ਹਟ ਗਏ
ਜੀ।
ਹੁਣ ਇਹਦੇ ਵਿੱਚ ਜੋ ਤਜਵੀਜ਼ ਰੱਖੀਆਂ ਗਈਆਂ, ਉਹ 2-3 ਨੁਕਤੇ ਨੇ ਜਿਹੜੇ ਮੁੱਖ ਤੌਰ 'ਤੇ ਨੇ। ਪਹਿਲੀ ਤਾਂ ਸਜ਼ਾ, ਜਿਹਦੀ ਸਭ ਦੀ ਨਜ਼ਰ ਸੀ, ਇਹਦੇ ਵਿੱਚ ਘੱਟੋ ਘੱਟ ਮਤਲਬ ਕਿ 10 ਸਾਲੀ ਤੇ ਵੱਧੋ ਵੱਧ ਉਮਰ ਕੈਦ, ਇਸ ਤੱਕ ਦੀ ਸਜ਼ਾ ਦੀ ਪ੍ਰੋਵੀਜ਼ਨ ਹੈ। ਫਿਰ 5 ਲੱਖ ਤੋਂ ਲੈ ਕੇ 10 ਲੱਖ ਤੱਕ ਦੇ ਜੁਰਮਾਨੇ ਦੀ ਵੀ ਇਹਦੇ ਵਿੱਚ ਪ੍ਰੋਵੀਜ਼ਨ ਹੈ
ਜੀ।
ਸੋ ਇਹ ਦੋ ਚੀਜ਼ਾਂ ਨੂੰ ਇਸ 'ਚ ਉਭਾਰਿਆ ਗਿਆ ਕਿ ਅਸੀਂ ਇਹ ਕਾਨੂੰਨ ਲੈ ਕੇ ਆਏ। ਫਿਰ 4 ਧਾਰਮਿਕ ਧਰਮ ਦੀਆਂ ਮੁੱਖ ਧਾਰਮਿਕ ਗ੍ਰੰਥਾਂ ਦੇ ਹਵਾਲੇ ਨਾਲ ਇਹ ਤੈਅ ਕੀਤਾ ਗਿਆ, ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਇਸੇ ਤਰ੍ਹਾਂ ਭਗਵਤ ਗੀਤਾ, ਕੁਰਾਨ, ਬਾਈਬਲ, ਅਤੇ ਇਹਨਾਂ ਹੀ ਧਰਮਾਂ ਦੇ ਹੋਰ ਧਾਰਮਿਕ ਸੰਪਰਦਾਵਾਂ ਸੰਸਥਾਵਾਂ ਨੁਮਾਇੰਦਿਆਂ ਵੱਲੋਂ ਪ੍ਰਮਾਣਿਤ ਪ੍ਰਮੁੱਖ ਗ੍ਰੰਥ ਕਹਿੰਦੇ ਜੀ, ਕਿ ਉਹਨਾਂ ਸਾਰਿਆਂ ਦੀ ਮਾਨਤਾ। ਹੁਣ ਇਸ ਪਹਿਲੂ ਦੇ ਉੱਤੇ 2 ਤਰ੍ਹਾਂ ਦੀ ਚਰਚਾ ਨੇ ਜਨਮ ਲਿਆ। ਸਰਦਾਰ ਹਮੀਰ ਸਿੰਘ ਹੋਰੀ ਸੀਨੀਅਰ ਪੱਤਰਕਾਰ ਨੇ, ਉਹ ਉਹਨਾਂ ਨੇ ਇੱਕ ਨੁਕਤਾ ਕਮਾਲ ਦਾ ਛੂਹਿਆ
ਜੀ।
ਉਹ ਕਹਿੰਦੇ ਵੀ ਹਰੇਕ ਧਰਮ ਦੀ ਕੋਈ ਨਾ ਕੋਈ ਪੁਸਤਕ, ਕੋਈ ਨਾ ਕੋਈ ਕਿਤਾਬ, ਕੋਈ ਨਾ ਕੋਈ ਗ੍ਰੰਥ ਹੈ ਨਾ, ਕੋਈ ਨਾ ਕੋਈ ਪੋਥੀ ਉਹਨਾਂ ਲਈ ਸਨਮਾਨਿਤ ਹੈ, ਸਨਮਾਨਯੋਗ ਹੈ, ਜਿੱਥੋਂ ਸੰਦੇਸ਼ ਮਿਲਦਾ ਹੈ। ਪਰ ਕਿਸੇ ਵੀ ਧਰਮ ਦੇ ਵਿੱਚ ਮਤਲਬ ਮੌਜੂਦਾ ਗੁਰੂ ਵਜੋਂ ਨਹੀਂ ਮਤਲਬ ਕਿ ਕਿਸੇ ਨੂੰ ਮੰਨਿਆ ਜਾਂਦਾ, ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਿਆ ਜਾਂਦਾ। ਸੋ ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੂੰ ਗੁਰੂ ਨੂੰ ਮੰਨਿਆ ਜਾਂਦਾ, ਇਹਦਾ ਮਤਲਬ ਤੁਸੀਂ ਉਹਨਾਂ ਨੂੰ ਹੁਣ ਸਾਰੀਆਂ ਬਾਕੀ ਗ੍ਰੰਥਾਂ ਦੇ ਬਰਾਬਰ ਲਿਆ ਰਹੇ ਹੋ, ਇਹਦੇ ਨਾਲ ਕਿਤੇ ਨਵੀਂ ਚਰਚਾ ਨਾ ਛਿੜ ਜਾਵੇ
ਜੀ।
ਇੱਥੇ ਵੀ ਇਸ ਪਹਿਲੂ 'ਤੇ ਵੀ ਗੱਲ ਹੋਈ। ਫਿਰ ਦੂਸਰਾ ਇਹਦੇ ਵਿੱਚ ਜਿਹੜਾ ਅਹਿਮ ਪੱਖ ਹੈ, ਉਹ ਪੱਖ ਹੈਗਾ ਕਿ ਤੁਸੀਂ ਨਾਲ ਇਹਦੇ ਵਿੱਚ ਇਹ ਗੱਲ ਵੀ ਜੋੜਤੀ ਕਿ ਇਹਨਾਂ ਸੰਪਰਦਾਵਾਂ ਧਰਮਾਂ ਨੁਮਾਇੰਦਿਆਂ ਦੀਆਂ ਹੋਰ ਜਿਹੜੀਆਂ ਪੋਥੀਆਂ ਕਿਤਾਬਾਂ ਗ੍ਰੰਥ ਪੁਸਤਕਾਂ ਹੈ ਨਾ, ਗੁਟਕੇ, ਉਹ ਸਾਰਾ ਕੁਛ ਵੀ ਇਹਦੇ ਇਹਦੇ ਦਾਇਰੇ 'ਚ ਆਉਣਗੇ। ਸੋ ਫਿਰ ਜੇ ਆਪਾਂ ਹਿੰਦੂ ਮਤ ਦੇ ਅਨੁਸਾਰ ਦੇਖੀਏ ਤਾਂ ਸਾਡੇ ਤਾਂ ਲੱਖਾਂ ਦੇਵੀ ਦੇਵਤੇ ਨੇ
ਜੀ,
ਅਤੇ ਇਸੇ ਤਰ੍ਹਾਂ ਵੱਖੋ ਵੱਖ ਮਤਲਬ ਚਲੀਸੇ ਹੈ ਨਾ, ਹੋਰ ਕਿਤਾਬਾਂ, ਹੋਰ ਪੁਰਾਣ ਵੇਦ ਹੈ, ਫਿਰ ਉਹ ਸਾਰਾ ਕੁਛ ਹੈ। ਫਿਰ ਉਸੇ ਤਰ੍ਹਾਂ ਰਮਾਇਣ ਹੈ ਨਾ, ਉਸੇ ਤਰ੍ਹਾਂ ਮਤਲਬ ਸ਼ਿਵ ਪੁਰਾਣ ਹੈ, ਫਿਰ ਤਾਂ ਬੜਾ ਇਹ ਪਹਿਲੂ ਬਹੁਤ ਵੱਡਾ ਵਿਸ਼ਾਲ ਦਾਇਰਾ ਬਣਦਾ। ਇਹਦੇ ਉੱਤੇ ਵੀ ਕਹਿੰਦੇ ਫਿਰ ਤੁਸੀਂ ਕੱਲੀ ਉੱਥੇ ਭਗਵਤ ਗੀਤਾ ਹੀ ਲਿਖ ਰਹੇ ਹੋ। ਫਿਰ ਇਸ ਤੋਂ ਅਗਾਂਹ ਹੁਣ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਦੀਆਂ ਸੰਪਰਦਾਵਾਂ ਦੀਆਂ ਹੋਰ ਸੰਸਥਾਵਾਂ ਦੀਆਂ, ਕੱਲ ਨੂੰ ਡੇਰਾ ਸਿਰਸੇ ਵਾਲਾ ਕਹੂਗਾ ਜੀ ਕਿ ਮੇਰੀ ਵੀ ਆ ਕਿਤਾਬ ਹੈ ਜੀ, ਮੈਂ ਇਹਨੂੰ ਗ੍ਰੰਥ ਮੰਨਦਾ, ਫਿਰ ਕੀ ਕਰਾਂਗੇ। ਸੋ ਕੱਲ ਨੂੰ ਉਹ ਭਨਿਆਰ ਵਾਲੇ ਨੂੰ ਇੱਕ ਵਾਰ ਗ੍ਰੰਥ ਬਣਾ ਲਿਆ ਸੀ, ਕਹਿੰਦੇ ਨਾ ਉਹਦਾ ਫਿਰ ਉਹਦਾ ਕੀ ਕਰੋਗੇ, ਉਹਨੂੰ ਫਿਰ ਇਸ 'ਚ ਪਾਓਗੇ ਜੀ 10 ਸਾਲੀ 20 ਸਾਲੀ 'ਚ। ਸੋ ਇਸ ਲਈ ਕਹਿੰਦੇ ਕਿ ਇਹ ਕਿਤੇ ਨਵਾਂ ਵਿਵਾਦ ਨਾ ਖੜਾ ਹੋ ਜਾਵੇ, ਇਹਦੇ 'ਤੇ ਵੀ ਮੰਥਨ ਕਰ ਲੈਣਾ ਚਾਹੀਦਾ ਕਿ ਕਾਲ 'ਚ ਇਹਨੂੰ ਪਾਸ ਕਰਨ ਦੀ ਬਜਾਏ ਇਹਨਾਂ ਸਾਰੇ ਨੁਕਤਿਆਂ ਨੂੰ ਬਾਚ ਲੈਣਾ ਚਾਹੀਦਾ। ਪਤਾ ਤਾਂ ਇਹ ਵੀ ਲੱਗਿਆ ਕਿ ਇੱਕ ਵਾਰ ਤਾਂ ਇਹਨਾਂ ਨੇ ਇਹ ਵੀ ਸ਼ਾਮਿਲ ਕਰ ਲਿਆ ਸੀ ਵਿੱਚ ਕਿ ਜਿਹੜਾ ਵੀ ਇਹ ਘਟਨਾ ਨੂੰ ਅੰਜਾਮ ਦਿੰਦਾ ਕੋਈ ਬੇਅਦਬੀ ਧਾਰਮਿਕ ਗ੍ਰੰਥ ਦੀ ਜਾਂ ਧਾਰਮਿਕ ਸਥਾਨ ਦੀ
ਜੀ,
ਉਹਦੇ ਵਿੱਚ ਜੇ ਉਹ ਮੰਨ ਲਓ ਮੱਦ ਬੁੱਧੀ ਹੈ ਜੀ ਹੈ ਨਾ, ਕਮਲਾ ਹੈ ਜੀ, ਸਿਧਰਾ ਹੈ ਜੀ ਹੈ ਨਾ, ਇਹਨੂੰ ਦੌਰੇ ਪੈ ਗਏ ਜੀ, ਉਹ ਕਰਦਾ ਜੀ, ਤਾਂ ਉਹਦੇ ਵਿੱਚ ਉਹਦੇ ਨਾਲ ਨਾਲ ਉਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਇਹਦੇ ਵਿੱਚ ਦਾਇਰੇ 'ਚ ਲੈਂਦਾ ਜਾਊਗਾ ਵੀ ਤੁਸੀਂ ਵੀ ਬਰਾਬਰ ਗੁਨਾਹ ਕਰੋ। ਪੈਂਦੇ ਕਹਿੰਦੇ ਕੁਝ ਕਾਨੂੰਨੀ ਮਾਹਿਰਾਂ ਨੇ ਫਿਰ ਇਹ ਸੁਝਾਅ ਦਿੱਤਾ ਕਿ ਏਦਾਂ ਨਹੀਂ ਹੁੰਦਾ, ਜਿਹਨੇ ਗੁਨਾਹ ਕੀਤਾ ਜਾਂ ਜਿਹਨੇ ਗੁਨਾਹ 'ਚ ਰੋਲ ਨਿਭਾਇਆ ਉਹੀ ਗੁਨਾਹਗਾਰ ਦੇ ਕਟਹਿਰੇ 'ਚ ਆ ਸਕਦੇ ਨੇ। ਇਹ ਨਹੀਂ ਗਾ ਕਿ ਤੁਸੀਂ ਉਹਨਾਂ ਦੇ ਪਿਓ ਦਾਦੇ ਮਾਮਿਆਂ ਚਾਚਿਆਂ ਨੂੰ ਤਾਇਆਂ ਨੂੰ ਹੈ ਮਾਂ ਪਿਓ ਨੂੰ ਵੀ ਸਾਰਿਆਂ ਨੂੰ ਇੱਦਾਂ ਸ਼ਾਮਿਲ ਕਰ ਲਓਗੇ
ਜੀ,
ਕਿ ਏਦਾਂ ਨਹੀਂ ਹੁੰਦਾ। ਸੋ ਫਿਰ ਉਹ ਨੁਸਖਾ ਤਾਂ ਕਹਿੰਦੇ ਬਾਹਰ ਰਹਿ ਗਿਆ। ਪਰ ਜਿਹੜੀ ਕੋਈ ਘਟਨਾ ਨੂੰ ਅੰਜਾਮ ਦਊਗਾ ਜੇ ਉਹਨੂੰ 10 ਸਾਲ ਤੋਂ 20 ਸਾਲੀ ਹੈ, ਜੇ ਉਹਨੂੰ 5 ਲੱਖ ਤੋਂ 10 ਲੱਖ ਜੁਰਮਾਨਾ, ਉਹਦੇ ਵਿੱਚ ਨਾਲ ਰੋਲ ਨਿਭਾਉਣ ਵਾਲਾ ਸਹਾਇਕ ਵਜੋਂ, ਉਹਦੀ ਹੈਲਪਰ ਵਜੋਂ, ਉਹਨੂੰ ਭਜਾਉਣ 'ਚ, ਬਚਾਉਣ 'ਚ ਜਾਂ ਸਾਜਿਸ਼ ਘੜਨ 'ਚ ਜਾਂ ਉਕਸਾਉਣ 'ਚ ਜੇ ਰੋਲ ਨਿਭਾਉਂਦੇ ਨੇ, ਤਾਂ ਉਹਨਾਂ ਨੂੰ ਵੀ 3 ਤੋਂ 5 ਸਾਲ ਤੱਕ ਦੀ, 5 ਤੋਂ 10 ਸਾਲ ਤੱਕ ਦੀ ਸਜ਼ਾ ਅਤੇ 3 ਤੋਂ 5 ਲੱਖ ਤੱਕ ਦਾ ਜੁਰਮਾਨਾ ਉਹਨਾਂ ਲਈ ਵੀ
ਜੀ।
ਸੋ ਇਹ ਤਾਂ ਹੋ ਗਿਆ, ਇਹ ਪ੍ਰਕਿਰਿਆ ਤੈਅ ਹੋ ਗਈ। ਹੁਣ ਜਿਹੜਾ ਸਵਾਲ ਹੈ ਰਾਜਨੀਤੀ ਦਾ, ਧਾਰਾ 298 299 ਤਹਿਤ ਬੇਅਦਬੀ ਦੇ ਮਾਮਲਿਆਂ 'ਚ 3 ਸਾਲ ਦੀ ਸਜ਼ਾ
ਜੀ,
ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਸਰਕਾਰ ਨੂੰ ਵੀ 3.5 ਸਾਲ ਹੋ ਗਏ। ਜਿੰਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਕੇਸ ਚੱਲੇ ਆਉਂਦੇ ਨੇ, ਤੁਰੇ ਆਉਂਦੇ ਨੇ, ਮੁੱਖ ਮੰਤਰੀ ਸਾਹਿਬ ਇਹ ਵੀ ਦੱਸ ਦਿਓ ਕੱਲ ਨੂੰ ਵਿਧਾਨ ਸਭਾ ਦੇ ਵਿੱਚ ਕਿ ਤੁਸੀਂ ਉਹ 3 ਸਾਲੀ ਸਜ਼ਾ ਵੀ ਕਿਸੇ ਨੂੰ ਦਵਾਈ ਅੱਜ ਤੱਕ
ਜੀ,
ਜੇ 3 ਸਾਲੀ ਨਹੀਂ ਹੋਈ ਫਿਰ 10 ਸਾਲੀ 20 ਸਾਲੀ ਦੀ ਗਰੰਟੀ ਕਿਵੇਂ ਦਊਂਗੇ। ਸੋ ਇਸ ਲਈ ਇਸ ਨੁਕਤੇ 'ਤੇ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਦੇ ਵਿੱਚ ਬਿੱਲ ਲਿਆਏ ਕਿ ਜੀ ਇਸ ਮਾਮਲੇ ਜਿਹੜਾ ਬੇਅਦਬੀ ਕਰੂਗਾ ਉਹਨੂੰ ਇਹ ਸਜ਼ਾ। ਕੈਪਟਨ ਅਮਰਿੰਦਰ ਸਿੰਘ ਨੇ ਉਹਦੇ ਨਾਲ ਬਾਕੀ ਧਾਰਮਿਕ ਗ੍ਰੰਥ ਵੀ ਜੋੜ ਲਏ, ਜਿਵੇਂ ਹੁਣ ਵਾਲਿਆਂ ਨੇ ਇਹਨਾਂ ਨੇ ਜੋੜੇ ਨੇ ਕਿ ਇਸ ਮਾਮਲੇ 'ਚ ਵੀ ਸਜ਼ਾ। ਉਹਨਾਂ ਦੋਨਾਂ ਦੇ ਬਿੱਲ ਜਿਹੜੇ ਵਿਧਾਨ ਸਭਾ ਚੋਂ ਪਾਸ ਹੋ ਕੇ ਕੈਬਨਿਟ ਤੋਂ ਵਿਧਾਨ ਸਭਾ, ਵਿਧਾਨ ਸਭਾ ਤੋਂ ਰਾਜਪਾਲ, ਰਾਸ਼ਟਰਪਤੀ ਤੱਕ ਅੱਜ ਤੱਕ ਕਿੱਥੇ ਨੇ ਜੀ? ਕੋਈ ਦੱਸ ਦਿਓ, ਕੋਈ ਉਹਨਾਂ ਦੇ ਮੋਹਰ ਮੋਹਰ ਲੱਗ ਗਈ ਜੀ ਕੋਈ?
ਜੀ
ਜੇ ਉਹਨਾਂ 'ਤੇ ਨਹੀਂ ਲੱਗੀ, ਫਿਰ ਇਹ ਗਰੰਟੀ ਕਿਵੇਂ ਕਰੋਗੇ ਕਿ ਤੁਹਾਡੇ ਵਾਲਾ ਕੱਲ੍ਹ ਨੂੰ ਪਾਸ ਹੋ ਕੇ ਆਜੂਗਾ? ਠੀਕ ਹੈ, ਤੁਸੀਂ ਕਹਿ ਸਕਦੇ ਹੋ ਕਿ ਅਸੀਂ ਵੀ ਕੋਸ਼ਿਸ਼ ਕਰ ਲਈ, ਅਸੀਂ ਆਪਣੇ ਵੱਲੋਂ ਬਣਾ ਦੇਣ ਦੀ ਕੋਸ਼ਿਸ਼ ਕਰ ਲਈ, ਅੱਗਿਓਂ ਜੀ ਰਾਜਨੀਤੀ ਹੁੰਦੀ ਹੈ, ਇਹਨੂੰ ਮੁੱਦਾ ਬਣਾ ਲਓਗੇ। ਪਰ ਜਨਾਬ ਬਹਿਬਲ ਕਲਾਮ ਬਰਗਾੜੀ ਸਾਰੇ ਬੇਅਦਬੀ ਮਾਮਲਿਆਂ ਦੇ ਵਿੱਚ ਮੁੱਖ ਕੇਂਦਰ ਬਿੰਦੂ ਬਣਿਆ ਹੋਇਆ। ਉਹ ਇੱਕ ਸਾਡੇ ਮੂਹਰੇ ਉਦਾਹਰਣ ਖੜੀ ਸੀ ਜਿਹਦੀ ਤੁਸੀਂ ਕਹਿੰਦੇ ਸੀ ਅਸੀਂ ਸਜ਼ਾ ਦਵਾ ਕੇ ਹਟਾਂਗੇ, ਆਉਂਦੇ ਦੋਸ਼ੀਆਂ ਨੂੰ ਅੰਦਰ ਦੇਵਾਂਗੇ, ਉਹਨਾਂ ਦੀਆਂ ਸਟੇਜਾਂ ਤੋਂ, ਮੋਰਚਿਆਂ ਦੀ ਸਟੇਜਾਂ ਤੋਂ ਉਹਨਾਂ ਦੇ ਜਾ ਕੇ ਤੁਸੀਂ ਬੋਲਦੇ ਰਹੇ ਹੋ
ਜੀ,
ਤੇ ਉਹਦੇ ਬਾਰੇ ਕੋਈ ਪੁਣੀ ਕੱਤੀ ਹੋਵੇ ਤਾਂ ਉਹ ਦੱਸ ਦਿਓ ਆਵਾਮ ਨੂੰ, ਸੰਗਤ ਨੂੰ। ਸੋ ਇਸ ਲਈ ਇਹ ਮਹਿਸੂਸ ਹੁੰਦਾ ਹੈ ਕਿ 3.5 ਸਾਲ ਬਾਅਦ ਇਸ ਲਈ ਚੇਤੇ ਆਇਆ ਕਿ ਇਸ ਮਸਲੇ 'ਤੇ ਜੋ ਲੋਕਾਂ ਜਾਵਾਂਗੇ, ਸਵਾਲ ਹੋਣਗੇ, ਅਸੀਂ ਕੁਝ ਕਹਿਣ ਜੋਗੇ ਹੋਈਏ, ਕਰਨ ਜੋਗੇ ਹੋਈਏ।
ਜੀ
ਦੇਖ ਲਿਓ, ਕੱਲ ਨੂੰ ਦੇਖ ਲਿਓ ਜਦੋਂ ਇਹਦੇ ਪਰ ਚਰਚਾ ਹੋਊਗੀ, ਜੇ ਖਰੜੇ ਤੇ ਚਰਚਾ ਹੋ ਜਾਊ ਤਾਂ ਦੱਸ ਦਿਓ, ਖਰੜੇ ਤੇ ਘੱਟ, ਤੁਹਾਡੀ ਸਰਕਾਰ ਵੇਲੇ ਆਏ ਹੋ ਅਸੀਂ, ਤੁਹਾਡੀ ਸਰਕਾਰ ਵੇਲੇ ਆਏ ਹੋ ਅਸੀਂ, ਤੁਸੀਂ ਐਂ ਕਿਹਾ ਸੀ, ਤੁਸੀਂ ਐਂ ਕਿਹਾ ਸੀ, ਐਂ ਸਰਕਾਰ, ਉਹ ਸਰਕਾਰ ਨੂੰ ਕਹਿਣਗੇ ਤੁਸੀਂ ਜਾ ਕੇ ਵਾਅਦੇ ਕੀਤੇ ਸੀ। ਮਤਲਬ ਤੈਨੂੰ ਮੈਨੂੰ ਤਾਣੇ ਮਹੀਨਿਆਂ ਦੇ ਵਿੱਚ ਸਮਾਂ ਲਗਾਉਣਾ ਹੈ ਖਰੜੇ ਨੂੰ ਦਰੁਸਤ ਕਰਨਾ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਲਿਆਉਣਾ ਤੇ ਕਟਹਿਰੇ ਤੋਂ ਸਲਾਖਾਂ ਤੱਕ ਲੈ ਕੇ ਜਾਣਾ। ਇਹਦੇ ਉੱਤੇ ਕੋਈ ਚਰਚਾ ਹੋ ਜਾਵੇ ਤਾਂ ਮੈਨੂੰ ਦੱਸ ਦਿਓ, ਸਾਰੇ ਇਹਦੇ ਵਿੱਚੋਂ 227 ਕੱਢਣ ਨੂੰ ਫਿਰਨਗੇ।
ਅੱਛਾ ਦੀਪਕ ਜੀ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤਖਤਾਂ ਵਿਚਾਲੇ ਟਕਰਾਅ ਸਾਹਮਣੇ ਆਇਆ ਸੀ, ਹੁਣ ਆਪਸ 'ਚ ਸਹਿਮਤੀ ਹੋ ਗਈ ਹੈ, ਟਕਰਾਅ ਖਤਮ ਹੋ ਗਿਆ ਜੀ, ਕੀ ਵੇਰਵਾ?
ਬਿਲਕੁਲ ਜੀ, ਇਸ ਨੂੰ ਚੰਗੇ ਕਦਮ ਵਜੋਂ, ਸਵਾਗਤਯੋਗ ਕਦਮ ਵਜੋਂ ਲੈਣਾ ਚਾਹੀਦਾ ਕਿ ਸਰਵੋਤਮ ਸਥਾਨਾਂ 'ਚੋਂ ਸਥਾਨ ਮੰਨੇ ਜਾਂਦੇ ਨੇ ਤਖ਼ਤ ਸਾਹਿਬਾਨ ਸਿੱਖੀ ਦੇ ਵਿੱਚ, ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ 4 ਤਖ਼ਤ ਹੋਰ, 5 ਤਖ਼ਤਾਂ ਦਾ ਆਪਣਾ ਜੋ ਰੁਤਬਾ ਹੈ, ਉਸ ਅਨੁਸਾਰ ਇਹ ਫਿਕਰਮੰਦੀ ਵਾਲੀ ਘਟਨਾ 'ਤੇ ਆਪਾਂ ਲਗਾਤਾਰ ਚਰਚਾ ਕਰਦੇ ਆਏ ਹਾਂ। ਜਦੋਂ 2 ਤਖ਼ਤਾਂ ਦਾ ਟਕਰਾਅ ਸ਼੍ਰੀ ਅਕਾਲ ਤਖ਼ਤ ਸਾਹਿਬ ਔਰ ਤਖ਼ਤ ਸ੍ਰੀ ਪਟਨਾ ਸਾਹਿਬ 'ਚ, ਹੁਕਮਨਾਮਿਆਂ ਦਾ ਟਕਰਾਅ, ਜਥੇਦਾਰਾਂ ਦੇ ਫੈਸਲਿਆਂ ਦਾ ਟਕਰਾਅ, ਸੋ ਇਹਦੀ ਗੱਲ ਆਪਾਂ ਲਗਾਤਾਰ ਕੀਤੀ ਹੈ ਕਿ ਸ਼ੋਭਾ ਨਹੀਂ ਦਿੰਦਾ। ਅੱਜ ਗਿਆਨੀ ਕੁਲਦੀਪ ਸਿੰਘ ਗੜਗਾ 'ਚ ਸਾਹਮਣੇ ਆਏ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਵੀ ਪੰਜ ਸਿੰਘ ਸਭਾ ਦੀ ਬੈਠਕ ਹੋਈ, ਉਹਦੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਆਈ ਹੋਈ ਖਿਮਾ ਜਾਚਨਾ ਵਾਲੀ ਅਰਜ਼ੀ ਪ੍ਰਵਾਨ ਕਰ ਲਈ ਗਈ। ਉਹਨਾਂ ਨੇ ਖਿਮਾ ਜਾਚਨਾ ਵੀ ਮੰਗੀ ਔਰ ਉਹਨਾਂ ਨੇ ਕਹਿ ਦਿੱਤਾ ਕਿ ਜੀ ਅਸੀਂ ਅਕਾਲ ਤਖ਼ਤ ਸਾਹਿਬ ਸਰਵਉੱਚ ਮੰਨਦੇ ਹਾਂ, ਸੋ ਇਸ ਲਈ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਅਸੀਂ ਜਿਹੜੇ ਫੈਸਲੇ ਇਹਨਾਂ ਦਿਨਾਂ 'ਚ ਲਏ ਸੀ ਆਹਮੋ ਸਾਹਮਣੇ ਤੋਂ, ਅਸੀਂ ਆਪਣੇ ਉਹ ਸਾਰੇ ਹੁਕਮਨਾਮੇ, ਸਾਰੇ ਫੈਸਲੇ ਵਾਪਸ ਲੈਂਦੇ ਹਾਂ। ਸੋ ਸਭ ਦੇ ਧਿਆਨ 'ਚ ਹੋਣਾ ਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਜਿਹੜੇ ਰਣਜੀਤ ਸਿੰਘ ਗੌਹਰ ਜਥੇਦਾਰ ਰਹੇ ਨੇ ਪਟਨਾ ਸਾਹਿਬ ਦੇ, ਉਹਨਾਂ ਨੂੰ ਉੱਥੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਸੀ, ਉੱਥੋਂ ਉਹਨਾਂ 'ਤੇ ਕਾਰਵਾਈ ਹੋਈ ਹੋਈ ਸੀ, ਅਤੇ ਉਹਦੇ ਬਾਵਜੂਦ ਵੀ ਮਤਲਬ ਕਿ ਇਹਨਾਂ ਨੇ ਆਪਣੇ ਪੱਧਰ 'ਤੇ ਉਹਨੂੰ ਤਨਖਾਹ ਲਾ ਕੇ ਮਾਫ਼ ਕਰਕੇ ਲਾਂਭੇ ਕਰਤਾ
ਜੀ।
ਇੱਥੋਂ ਵਿਵਾਦ ਸ਼ੁਰੂ ਹੋਇਆ, ਉੱਧਰੋਂ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਫਿਰ ਪੰਜ ਸਿੰਘ ਸਭਾ ਦੀ ਬੈਠਕ ਹੋਈ, ਅਤੇ ਉਹਨਾਂ ਨੇ ਦੋਵੇਂ ਜਥੇਦਾਰ ਦਮਦਮਾ ਸਾਹਿਬ ਦੇ ਵੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਦੋਵਾਂ ਨੂੰ ਤਨਖਾਹੀਆ ਕਰਾਰ ਦਿੱਤਾ ਅਤੇ ਸੁਖਬੀਰ ਬਾਦਲ ਨੂੰ ਤਲਬ ਕਰ ਲਿਆ। ਇੱਧਰ ਪੰਜ ਪਿਆਰਿਆਂ ਨੇ ਕਹਿਤਾ ਕਿ ਜੀ ਉਹਨਾਂ ਦਾ ਹੁਕਮਨਾਮਾ ਮਨਜ਼ੂਰ ਨਹੀਂ ਗਾ, ਉਹਨਾਂ ਨੇ ਸੁਖਬੀਰ ਨੂੰ ਅਗਲੀ ਤਰੀਕ 'ਤੇ ਫਿਰ ਕਹਿਤਾ 19 ਤਰੀਕ ਨੂੰ ਆ ਜਾਓ, ਸੁਖਬੀਰ ਨਹੀਂ ਗਏ, ਹੈ ਨਾ। ਇੱਧਰੋਂ ਇਹਨਾਂ ਨੇ ਉਹਨਾਂ ਦੀ ਕਮੇਟੀ ਨੂੰ ਕਹਿਤਾ ਵੀ ਕਿ ਤੁਹਾਡੀ ਕਮੇਟੀ 'ਤੇ ਕਾਰਵਾਈ ਕਰਾਂਗੇ, ਉਹਨਾਂ ਨੇ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ, ਇਹਨਾਂ ਨੇ ਉਹਨਾਂ ਦੀ ਸਾਰੀ ਕਮੇਟੀ ਨੂੰ ਤਨਖਾਹੀਆ ਕਰਾਰ ਦਿੱਤਾ। ਇਹ ਸਾਰੀ ਸਥਿਤੀ ਜਦੋਂ ਬਣ ਰਹੀ ਸੀ, ਆਪਾਂ ਤਦ ਵੀ ਅੱਜ ਤੋਂ ਹਫ਼ਤਾ 10 ਦਿਨ ਪਹਿਲਾਂ ਗੱਲ ਕਰ ਰਹੇ ਸੀ ਕਿ ਮਾਮਲਾ ਨੇੜੇ ਲੱਗਣ ਵਾਲਾ, ਮਾਮਲਾ ਲਗਭਗ ਤੈਅ ਹੋ ਗਿਆ, ਫੈਸਲਾ ਹੋਣ ਕਿਨਾਰੇ ਸੀ ਕਿ ਕੋਈ ਇੱਕ ਅੜਚਣ ਅਜਿਹੀ ਆਈ ਜਿਹਦੇ ਕਰਕੇ ਸੁਖਬੀਰ ਬਾਦਲ ਨੂੰ ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ। ਇੱਕ ਦਿਨ 'ਚ 3-3 ਫੈਸਲੇ ਇੱਧਰ ਉੱਧਰ ਹੋਏ
ਜੀ।
ਚਲੋ, ਹਫ਼ਤੇ ਖੰਡ ਦੇ ਵਿੱਚ ਮੁੜ ਕੇ ਗੱਲ ਪੈਰਾਂ ਸਿਰ ਆਈ ਅਤੇ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਸਰਵਉੱਚ ਮੰਨਿਆ, ਇਹਨਾਂ ਦੇ ਹੁਕਮ ਨੂੰ ਹੁਕਮ ਮੰਨਿਆ ਅਤੇ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਹੁਕਮਨਾਮੇ ਜਾਰੀ ਕੀਤੇ ਸੀ ਉਹ ਸਾਰੇ ਵਾਪਸ ਲੈਂਦੇ ਹਾਂ। ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕਿਹਾ ਕਿ ਅਸੀਂ ਜਿਹੜਾ ਉਹਦੇ ਮਾਮਲੇ 'ਚ ਸੀਗਾ, ਜਥੇਦਾਰ ਰਣਜੀਤ ਸਿੰਘ ਗੌਹਰ ਵਾਲੇ ਮਾਮਲੇ ਦੇ ਵਿੱਚ, ਉਹਦੇ ਵਿੱਚ ਉਹਦੇ ਜੋ ਭੱਤੇ ਨੇ, ਹੈ ਜੋ ਉਹਦਾ ਦੇਣ ਲੈਣ ਦੇਣ ਰਹਿੰਦਾ, ਉਹਨੂੰ ਅਦਾ ਕਰਕੇ ਉਹਨੂੰ ਫਰਕ ਕੀਤਾ ਜਾਵੇ
ਜੀ।
ਸੋ ਇਹਦਾ ਮਤਲਬ ਉਹ ਜਿਹੜੀ ਪ੍ਰਕਿਰਿਆ ਸੀ ਕਿ ਉਹਦਾ ਹੁਕਮ, ਇਹਦਾ ਹੁਕਮ, ਉਹ ਸਾਰਾ ਉੱਥੇ ਨਿਬੜ ਗਿਆ। ਜਥੇਦਾਰ ਗੌਹਰ ਨੂੰ ਕੋਈ ਉੱਥੇ ਦੁਬਾਰਾ ਅਹੁਦਾ ਨਹੀਂ ਮਿਲਣ ਲੱਗਿਆ, ਕੋਈ ਰੁਤਬਾ ਨਹੀਂ ਮਿਲਣ ਲੱਗਿਆ, ਉਹਨਾਂ ਦੇ ਸੇਵਾ ਕਾਲ ਦੇ ਜੇ ਕੋਈ ਅਦਾਇਗੀਆਂ ਰਹਿੰਦੀਆਂ ਨੇ ਉਹ ਉਹਨਾਂ ਨੂੰ ਮਿਲ ਜਾਣੀਆਂ, ਕਿਉਂਕਿ ਜੇ ਪੈਸੇ ਹੀ ਦਿਵਾਉਣੇ ਸੀ ਫਿਰ ਤਾਂ ਜਥੇਦਾਰ ਗੜਗਾਜ ਸਾਹਿਬ ਵੈਸੇ ਫੋਨ ਕਰ ਦਿੰਦੇ, ਉਹਨਾਂ ਨੂੰ ਵੈਸੇ ਹੀ ਨਿਬੇੜ ਲੈਂਦੇ, ਆਪਣੇ ਨੂੰ ਕਹਿੰਦੇ ਵੀ ਕਮੇਟੀ ਦੀ ਮੀਟਿੰਗ ਕਰਕੇ ਕਿਹਾ ਨਿਬੇੜ ਦਿਓ, ਬਾਕੀ ਤੁਸੀਂ ਜੋ ਉਹਨੂੰ ਸਜ਼ਾ ਲਾਈ ਵੀ ਲਾਈ ਰੱਖੋ, ਬਾਹਰ ਰੱਖਣਾ ਬਾਹਰ ਰੱਖੋ, ਫਿਰ ਐਡਾ ਬੜਾ ਪਹਿਲੂ ਕਿਉਂ? ਅਸਲ ਦੇ ਵਿੱਚ ਰਣਜੀਤ ਸਿੰਘ ਗੌਹਰ ਨੇ ਸੁਖਬੀਰ ਬਾਦਲ ਦੇ ਹੱਕ 'ਚ ਜਾਂ ਅਕਾਲੀ ਦਲ ਦੇ ਹੱਕ 'ਚ ਜਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਵਿਰੋਧ 'ਚ ਬੜਾ ਰੋਲ ਨਿਭਾਇਆ ਸੀ, ਸ਼ਾਇਦ ਉਹਦਾ ਇਨਾਮ ਦੇਣ ਦੇ ਚੱਕਰ 'ਚ ਗਲਤੀ ਹੋ ਗਈ ਅਤੇ ਟਕਰਾ ਆ ਗਿਆ। ਸੋ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਇਹਦੇ 'ਤੇ ਕੰਮ ਕਰ ਰਹੇ ਸੀ,
ਜੀ
ਇਹ ਉਹਨਾਂ ਦੀ ਸੂਝ-ਬੂਝ ਦਾ ਨਤੀਜਾ ਹੈ। ਇਸ ਸਾਰੀ ਪ੍ਰਕਿਰਿਆ ਦੇ ਵਿੱਚ ਉੱਥੋਂ ਦੀ ਪ੍ਰਬੰਧਕੀ ਕਮੇਟੀ ਨੇ ਸੁਖਬੀਰ ਬਾਦਲ ਨਾਲ ਵੀ ਔਰ ਜਤਿਨ ਗੜਗਾਜ ਨਾਲ ਵੀ ਫੋਨ ਤੇ ਗੱਲਬਾਤ ਹੋਈ ਹੈ ਤੇ ਰੋਲ ਸਾਰਾ ਧਾਮੀ ਹੋਰਾਂ ਨੇ ਨਿਭਾਇਆ। ਸੋ ਇਸ ਤਰ੍ਹਾਂ ਸੁਖਾਵੇਂ ਤਰੀਕੇ ਨਾਲ ਮਸਲਾ ਹੱਲ ਹੋ ਗਿਆ। ਬੇਸ਼ੱਕ ਉਹ ਖੁਦ ਸਾਹਮਣੇ ਨਹੀਂ ਆਏ, ਜਤਿਨ ਗੜਗਾਜ ਹੋਰਾਂ ਦੇ ਹਵਾਲੇ ਨੇ, ਕਿਉਂਕਿ ਜਥੇਦਾਰਾਂ ਦਾ ਪਹਿਲੇ ਤੋਂ ਸੀਗਾ, ਉਹਨਾਂ ਤੋਂ ਇਹ ਮਾਮਲਾ ਐਲਾਨ ਕਰਾਇਆ ਗਿਆ। ਔਰ ਜਥੇਦਾਰ ਸਾਹਿਬ ਨੇ ਕਿਹਾ ਕਿ ਅਸੀਂ ਕੌਮ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ, ਕੌਮ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹ ਫੈਸਲਾ ਕਰ ਰਹੇ ਹਾਂ। ਉਹਨਾਂ ਨੇ ਵੀ ਇਸ ਨੂੰ ਤਾਂ ਗੌਰ ਕੀਤਾ ਵੀ ਕੌਮ ਦੇ ਹਿੱਤ ਅਤੇ ਕੌਮ ਦੇ ਫੈਸਲੇ ਹਰ ਫੈਸਲਾ ਲੈਣ ਤੋਂ ਪਹਿਲਾਂ ਜੇ ਧਿਆਨ 'ਚ ਰੱਖ ਲਓ ਤਾਂ ਇਹ ਮਸਲਾ ਹੀ ਕਿਉਂ ਵਿਗੜੇ।
ਜੀ। ਅੱਛਾ ਦੀਪਕ ਜੀ, ਦੱਸਿਓ ਲੁਧਿਆਣੇ 'ਚ ਅੱਜ ਲੈਂਡ ਪੂਲਿੰਗ ਵਾਲੇ ਮਾਮਲੇ 'ਚ ਕਾਂਗਰਸ ਵਾਲਿਆਂ ਨੇ, ਕਾਂਗਰਸ ਪਾਰਟੀ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ, ਕੱਲ੍ਹ ਉਹਨਾਂ ਨੇ ਇੱਕ ਪ੍ਰਦਰਸ਼ਨ ਕੀਤਾ, ਪਰ ਕਈ ਜਿਹੜੇ ਵੱਡੇ ਚਿਹਰੇ ਕਾਂਗਰਸ ਨਾਲ ਜੁੜੇ ਹੋਏ ਨੇ ਉਹ ਇਸ ਮੌਕੇ 'ਤੇ ਗੈਰ ਹਾਜ਼ਰ ਸੀ। ਕੀ ਇਹ ਲੈਂਡ ਪੂਲਿੰਗ ਦੇ ਖਿਲਾਫ ਵੱਡੀ ਮੁਹਿੰਮ ਕਾਂਗਰਸ ਦੀ, ਕਾਂਗਰਸ ਵਿਚਕਾਰ ਜਿਹੜੀ ਕੋਈ ਧੜੇਬਾਜ਼ੀ ਆ ਉਹਦਾ ਵੀ ਇੱਕ ਸੰਕੇਤ ਦੇ ਗਈ ਜੀ?
ਹੁਣ ਤਾਂ ਸੰਕੇਤ ਵਾਲੀ ਤਾਂ ਕੋਈ ਗੱਲ ਬਚੀ ਨਹੀਂ ਜੀ, ਹੁਣ ਤਾਂ ਜੱਗ ਜਾਹਰ
ਜੀ।
ਅਗਲੇ ਕਹਿੰਦੇ ਐਪੀਸੋਡ ਆ ਗਿਆ
ਇੱਕ ਹੋਰ ਮਿਸਾਲ
ਬਣ ਬਣਾਈਏ ਦਾ
ਜੀ
ਮਿਸਾਲ ਹੈ ਨਾ
ਜੀ।
ਸੋ ਹੁਣ ਤਾਂ ਇਹ ਲੋਕਾਂ ਨੂੰ ਵੀ ਆਦਤ ਹੋ ਗਈ ਕਿ ਜੇ ਅੱਛਾ ਦੋ ਨਹੀਂ ਆਏ ਠੀਕ ਆ, ਫਿਰ ਉਹ ਪਤਾ ਨਾ ਦੂਏ ਤੁਹਾਡੇ ਵਾਲੇ ਆਉਣਗੇ ਨਹੀਂ, ਪਹਿਲਾਂ ਹੀ ਗਰੰਟਡ ਲੈਂਦੇ। ਹੁਣ ਤਾਂ ਕਾਂਗਰਸ ਹੀ ਆਪ ਹੀ ਗਰੰਟਡ ਲੈਂਦੇ ਆ। ਦੇਖੋ ਲੈਂਡ ਪੂਲਿੰਗ ਵਾਲੇ ਮਸਲੇ ਤੇ ਜਿੱਦਣ ਦੀ ਇਹ ਪ੍ਰਕਿਰਿਆ ਪੰਜਾਬ 'ਚ ਸਰਕਾਰ ਨੇ ਆਰੰਭੀ, ਅਜੇ ਮਤਲਬ ਅੰਦਰ ਗੁੜ ਭੰਨ ਰਹੇ ਸੀ, ਭੇਲੀ ਭੰਨ ਰਹੇ ਸੀ ਹੈ ਨਾ ਲੁਕ ਕੇ, ਉਸ ਦਿਨ ਤੋਂ ਲੈ ਕੇ ਇਹਦੇ ਇਸ਼ਤਿਹਾਰ ਜਾਰੀ ਹੋਣ ਤੱਕ ਜਾਂ ਅਕਾਲੀ ਦਲ ਤੋਂ ਲੈ ਕੇ ਭਾਜਪਾ ਦੇ ਪ੍ਰਦਰਸ਼ਨ ਤੱਕ, ਰਾਜਪਾਲ ਤੱਕ ਆਉਣ ਜਾਣ ਤੱਕ ਹੈ ਨਾ, ਐਲਾਨਨਾਮਿਆਂ ਤੱਕ ਅਤੇ ਇੱਥੋਂ ਤੱਕ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਐਲਾਨ ਤੱਕ, ਆਪਾਂ ਲਗਾਤਾਰ ਇਸ ਦੇ ਹਰ ਪੜਾਅ 'ਤੇ ਚਰਚਾ ਕਰਦੇ ਆਏ ਹਾਂ
ਜੀ।
ਪਰ ਕਾਂਗਰਸ ਸਾਰੇ ਦ੍ਰਿਸ਼ 'ਚ ਲਗਭਗ ਦੂਰ ਜੀ ਹੋ ਰਹੀ, ਬਿਆਨ ਆ ਗਿਆ, ਕੋਈ ਇੱਕਾ ਦੁੱਕਾ ਕਿਤੇ ਆ ਗਿਆ, ਕੋਈ ਸਵਾਲ ਜਵਾਬ ਹੋ ਗਿਆ ਹੋ ਗਿਆ, ਪਰ ਅਚਾਨਕ ਹੁਣ ਧਰਤੀ 'ਤੇ ਕਿਉਂ ਉਤਰੀ? ਮਤਲਬ ਜਦੋਂ ਰਾਜਨੀਤਿਕ ਧਿਰ ਨੂੰ ਇਹ ਲੱਗਣ ਲੱਗ ਜਾਵੇ ਕਿ ਹੁਣ ਲੋਕ ਮੁੱਦਾ ਬਣ ਰਿਹਾ
ਜੀ,
ਕਿਉਂਕਿ ਕਾਂਗਰਸ ਵੀ ਤਾਂ ਉਸ ਕਤਾਰ ਚੋਂ ਆਉਂਦੀ ਆ ਨਾ ਜਿਹਨੂੰ ਲੱਗਦਾ ਕਿ ਸ਼ਹਿਰੀ ਵੋਟ ਸਾਨੂੰ ਵੀ ਪੈਂਦੀ ਆ, ਵਪਾਰੀ ਵੋਟ ਸਾਨੂੰ ਵੀ ਪੈਂਦੀ ਆ, ਹੈ ਨਾ, ਕਾਰਪੋਰੇਟ ਘਰਾਣਾ ਸਾਡੇ ਨਾਲ ਵੀ ਲੱਗਦਾ। ਜਦੋਂ ਉਹਨਾਂ ਲੱਗਦਾ ਕਿ ਉਹ ਨਾ ਵਿਗੜ ਜਾਵੇ, ਫਿਰ ਉਹ ਸੋਚ ਕੇ ਜੇ ਬੋਲਦੇ ਨੇ
ਜੀ
ਉਸ ਮੁੱਦੇ ਤੇ। ਸੋ ਇਸ ਲਈ ਅੱਛਾ ਇਹੀ ਜਿਹੀਆਂ ਪੋਲਿਸੀਆਂ ਇਹਨਾਂ ਦੀਆਂ ਸਰਕਾਰਾਂ 'ਚ ਵੀ ਆਈਆਂ ਵੀ ਹਨ, ਪਰ ਹੁਣ ਜਦੋਂ ਇਹ ਲੋਕ ਮੁੱਦਾ ਬਣਨ ਲੱਗਿਆ, ਇਹ ਆਵਾਮ ਦਾ ਮੁੱਦਾ, ਪੇਂਡੂ ਮੁੱਦਾ, ਕਿਸਾਨੀ ਮੁੱਦਾ ਹੈ, ਪੰਜਾਬ ਦੀ ਧਰਾਤਲ ਦਾ ਮੁੱਦਾ ਬਣਨ ਲੱਗਿਆ ਵੀ ਕਿਤੇ ਧਰਤੀ ਖੋਣ 'ਤੇ ਆ ਗਈ ਪੰਜਾਬ ਦੀ। ਆਪਾਂ ਤਾਂ ਗੱਲ ਕਰ ਚੁੱਕੇ ਹਾਂ ਕਿ ਵੀ 40,000 ਏਕੜ ਤਾਂ ਸਿੱਧਾ ਅਤੇ ਬਾਕੀ ਜੇ 4 ਨਹਿਰਾਂ ਦੀ ਗੱਲ ਭਗਵੰਤ ਮਾਨ ਕਰੀਏ ਤਾਂ ਉਹ ਵੀ ਤਾਂ ਜ਼ਮੀਨਾਂ ਖੋਣੀਆਂ
ਜੀ ਜੀ ਜੀ
ਸੋ ਇਸ ਲਈ ਪਤਾ ਨਹੀਂ ਨਹਿਰ ਬਣਨੀ ਕਿ ਨਹੀਂ ਬਣਨੀ, ਪਾਣੀ ਆਉਣਾ ਕਿ ਨਾ, ਤੁਸੀਂ ਕਿਤੇ ਪੰਜਾਬ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਨਾ, ਬਾਅਦ ਚੋਂ ਕੌਣ ਜੀ ਉਹਦਾ ਟਰਾਂਸਫਰ ਕਰ ਲਓ ਜੀ ਹੋਰ ਦੇ ਨਾਂ 'ਤੇ
ਜੀ।
ਸੋ ਇਸ ਲਈ ਇਸ ਲੈਂਡ ਪੁਲਿੰਗ ਦੇ ਮੁੱਦੇ 'ਤੇ ਦੇਰ ਨਾਲ ਕਾਂਗਰਸ ਜਾਗੀ ਅਤੇ ਅੱਜ ਫਿਰ ਲੁਧਿਆਣੇ 'ਚ ਪ੍ਰਦਰਸ਼ਨ ਕਰਨ ਪਹੁੰਚੇ। ਠੀਕ ਠਾਕ ਘੱਟ ਸੀ ਬਈ, ਪ੍ਰਧਾਨ ਰਾਜਾ ਬੜਿੰਗ ਲੁਧਿਆਣੇ ਖੇਤਰ ਤੋਂ ਮੈਂਬਰ ਪਾਰਲੀਮੈਂਟ ਵੀ ਆ। ਸੋ ਇਸ ਲਈ ਅਗਲਾ ਚਲੋ ਇੰਨੀ ਪਹੁੰਚੋ, ਇਹ ਵੱਖਰੀ ਗੱਲ ਹੈ ਕਿ ਉਸ ਇਕੱਠ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ, ਚਰਨਜੀਤ ਚੰਨੀ ਗਰੁੱਪ ਨੂੰ ਲੋਕ ਲੱਭੀ ਗਏ ਤੇ ਸਟੇਜ ਤੋਂ ਇਹ ਤਾਨੇ ਮੈਣੇ ਜੀ ਵੀ ਹੋਏ ਕਿ ਜਿਹੜੇ ਅੱਜ ਨਹੀਂ ਆਏ ਚਲੋ ਅਸਲੀ ਕਾਂਗਰਸੀ ਨਹੀਂ ਹੈਗੇ, ਹੈ ਨਾ, ਇਹ ਸਭ ਚਰਚਾ ਵੀ ਹੋਈ। ਪਰ ਇਹਦੇ ਬਾਵਜੂਦ ਵੀ ਉੱਥੇ ਉਹਨਾਂ ਦੀ ਰੈਲੀ ਹੋ ਗਈ, ਇਕੱਠ ਹੋ ਗਿਆ, ਪ੍ਰਦਰਸ਼ਨ ਹੋ ਗਿਆ, ਰਾਜਾ ਬੜਿੰਗ ਹੋਰੀ ਖੁਦ ਟਰੈਕਟਰ ਤੇ ਚੜ੍ਹ ਕੇ ਜੀ ਲੈਂਡ ਪੂਲਿੰਗ ਵਾਲੇ ਮਸਲੇ ਤੇ ਲੜਾਈ ਲੜਨ ਗਏ। ਬਈ ਤੁਸੀਂ ਘੰਟਿਆਂ ਬੱਧੀ ਲੜਾਈ ਕਿਉਂ ਲੜਦੇ ਹੋ? ਜੇ ਤੁਸੀਂ ਸੱਚਮੁੱਚ ਲੋਕ ਮੁੱਦਿਆਂ ਦੀ ਲੜਾਈ ਲੜਨੀ ਆ, ਫਿਰ ਇਸ ਨੂੰ ਅੰਜਾਮ ਤੱਕ ਕਿਉਂ ਨਹੀਂ ਲੈ ਕੇ ਜਾਂਦੇ
ਜੀ?
ਅੱਜ ਦਾ ਦਿਨ ਸਾਡਾ ਸੀ ਜੀ, ਅਸੀਂ ਕਰ ਲਿਆ, ਅਗਲਾ ਦਿਨ ਤਾਂ ਸੁਖਬੀਰ ਬਾਦਲ ਦਾ, ਕੱਲ੍ਹ ਨੂੰ 15 ਤਰੀਕ ਹੈ ਜੀ,
ਜੀ
15 ਤਰੀਕ ਨੂੰ ਸੁਖਬੀਰ ਬਾਦਲ ਉਹਨਾਂ ਨੇ ਪਹਿਲਾਂ ਐਲਾਨਿਆ ਵਾ ਸੀ। ਸੋ ਹੁਣ ਮੈਨੂੰ ਨਹੀਂ ਪਤਾ, ਅੱਜ ਉਹਨਾਂ ਦਾ ਫਰਮਾਨ ਇਹ ਆਇਆ ਅਕਾਲੀ ਦਲ ਬਾਦਲ ਧਿਰ ਦਾ ਕਿ ਅਸੀਂ ਆਪਣਾ ਪ੍ਰੋਗਰਾਮ 22 ਤਰੀਕ ਤੇ ਲਿਜਾ ਰਹੇ ਹਾਂ ਮੌਸਮ ਦੇ ਕਰਕੇ ਕਿ ਜੀ, ਹੁਣ ਪਤਾ ਨਹੀਂ ਉਹਨਾਂ ਕੋਲ ਅਲਰਟ ਆ ਗਿਆ ਕਿ ਵੀ ਕੱਲ੍ਹ ਨੂੰ ਮੀਂਹ ਮੂੰਹ ਦਾ ਮਾਹੌਲ ਆ ਉੱਥੇ, ਇਸ ਲਈ ਉਹ ਲੈ ਗਏ, ਜਾਂ ਅੱਜ ਵਾਲੀ ਕਾਂਗਰਸ ਤੋਂ ਵੱਧ ਕੇ ਅਗਲੇ ਦਿਨੇ ਕਾਹਨੂੰ ਕਰਨੀ ਹੈ, ਫਿਰ ਲੋਕ ਤੁਲਨਾ ਕਰਨ ਲੱਗ ਜਾਂਦੇ ਜਦੇ ਹਿਸਾਬ ਕਿਤਾਬ ਇਕੱਠਦਾ ਹੈ ਨਾ ਜੋੜ ਤੋੜ। ਸੋ ਇਸ ਲਈ ਇਹ ਤਾਂ ਹੁਣ ਉਹ ਜਾਣਦੇ ਆ, ਪਰ ਉਹ ਅਗਲੇ ਆਪਣੀ ਬਾਈ ਨੂੰ ਲੈ ਗਏ। ਪਰ ਇਹਨਾਂ ਨੂੰ ਪੁੱਛੋ ਨਾ ਕਿ ਤੁਸੀਂ 2 ਘੰਟਿਆਂ ਦੇ ਪ੍ਰਦਰਸ਼ਨ ਚੋਂ ਹੀ ਕਿਵੇਂ ਸਮਝਦੇ ਹੋ ਕਿ ਹਾਂ 227 ਸਾਡੀ ਗਰੰਟੀ ਹੋਈ? ਲੋਕ ਮੁੱਦੇ ਤੇ ਲੜੋ ਤਾਂ ਸਹੀ
ਜੀ,
ਕਿਸੇ ਤੇ ਲੜਾਈ ਵਿੱਢੋ ਤਾਂ ਸਹੀ। ਸੋ ਇਸ ਲਈ ਇਹ ਵਕਤੀ ਲੜਾਈ ਹੈ, ਔਰ ਹਰ ਲੜਾਈ ਦੇ ਵਿੱਚੋਂ ਜਦੋਂ ਇਹ ਕਿਹਾ ਜਾਂਦਾ ਨਾ ਸਟੇਜ ਤੋਂ ਕਿ ਕੋਈ ਗੱਲ ਨਹੀਂ 1.5 ਸਾਲ ਰਹਿ ਗਿਆ ਸਾਡੀ ਸਰਕਾਰ ਆ ਜਾਣ ਦੋ, ਅਸੀਂ ਅੱਜ ਕਿਹਾ ਉੱਥੋਂ ਕਾਂਗਰਸੀਆਂ ਨੇ ਕਿ ਸਾਡੀ ਸਰਕਾਰ ਆਉਣ 'ਤੇ ਅਸੀਂ ਲੈਂਡ ਪੂਲਿੰਗ ਰੱਦ ਕਰਾਂਗੇ। ਸਰਕਾਰ ਆਉਣ 'ਤੇ ਕਿਉਂ ਰੱਦ ਕਰੋਗੇ? ਵਿਰੋਧੀ ਧਿਰ 'ਚੋਂ ਹੁਣ ਰੱਦ ਕਰਾਵਾਂਗੇ ਕਿਉਂ ਨਹੀਂ ਕਹਿੰਦੇ
ਜੀ
ਕਿ ਅਸੀਂ ਵਿਰੋਧੀ ਧਿਰ ਦੇ ਨਾਤੇ ਪੰਜਾਬ ਦੀ ਪਹਿਰੇਦਾਰੀ ਕਰਾਂਗੇ? ਉਹ ਨਹੀਂ, ਸਾਡੀ ਸਰਕਾਰ ਬਣਾ ਦਿਓ, ਫੇਰ ਇਹ ਸਾਰਾ ਕੁਝ ਕਰਾਂਗੇ। ਸੋ ਇਹ ਸਾਰੇ ਸਰਕਾਰ ਬਣਾਉਣ ਲਈ ਕੁਰਸੀ ਹਥਿਆਉਣ ਲਈ ਲੜਦੇ ਨੇ, ਪੰਜਾਬ ਦੇ ਮੁੱਦਿਆਂ ਲਈ ਲੜਦੇ ਨੇ।
ਦੀਪਕ ਜੀ ਦੱਸਿਓ, ਪੰਜਾਬ ਦੇ ਹਰ ਪਿੰਡ ਵਿੱਚ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ, ਇਹ ਜੀ ਖਬਰ ਮੈਨੂੰ ਕਿਉਂ ਲੱਗਦਾ ਕੁਝ ਮਹੀਨੇ ਪਹਿਲਾਂ ਆਪਾਂ ਖਬਰ ਕੀਤੀ ਸੀ?
ਬਿਲਕੁਲ ਜੀ, ਪਿੰਡਾਂ ਨਾਲ ਸੰਬੰਧਿਤ ਜਦੋਂ ਕੁਝ ਗੱਲ ਆਉਂਦੀ ਹੈ ਤਾਂ ਤੁਹਾਡੇ ਧਿਆਨ 'ਚ ਆ ਜਾਂਦਾ, ਕੁਛ ਨਾ ਕੁਛ ਅਜਿਹਾ ਐਲਾਨ ਹੁੰਦਾ ਰਹਿੰਦਾ। ਪੰਜਾਬ ਸਰਕਾਰ ਦਾ ਪਹਿਲਾਂ ਵੀ ਭਗਵੰਤ ਮਾਨ ਹੋਰੀ ਇਹ ਰਾਜਨੀਤਿਕ ਤੌਰ ਦੇ ਉੱਤੇ ਗੱਲਾਂ ਕਰਦੇ ਰਹੇ ਨੇ, ਪਿੰਡ ਪੱਧਰ ਦੇ ਪਿੰਡ ਮਾਡਲ ਦੇ ਲਈ ਜਦੋਂ ਗੱਲਾਂ ਆਈਆਂ ਸੀ ਤਦ ਵੀ ਇਹ ਗੱਲਾਂ ਆਈਆਂ ਸੀਗੀਆਂ। ਹੁਣ ਅਚੇਚੇ ਤੌਰ 'ਤੇ ਇਹਨਾਂ ਨੇ ਇੱਕ ਪ੍ਰੋਗਰਾਮ ਉਲੀਕ ਕੇ ਕਿਹਾ ਕਿ ਅਸੀਂ ਇਹ ਪ੍ਰੋਗਰਾਮ ਬਣਾ ਲਿਆ ਪੰਜਾਬ ਦੇ 13,000 ਅਤੇ 13,000 ਜਿੰਨੇ ਟੋਟਲ ਪਿੰਡ ਨੇ, 12,000 ਤੋਂ ਵੱਧ ਕਰੀਬ ਕਰੀਬ 13,000 ਦੇ ਗੇਟ 'ਚ, ਉਹਨਾਂ ਹਰ ਪਿੰਡ ਦੇ ਵਿੱਚ ਅਸੀਂ ਖੇਡ ਸਟੇਡੀਅਮ ਬਣਾਵਾਂਗੇ ਤਾਂ ਕਿ ਬੱਚੇ ਕਹਿੰਦੇ ਕਿ ਨਸ਼ਿਆਂ ਦੂਰੇ ਯੁੱਧ, ਨਸ਼ਿਆਂ ਵਿਰੁੱਧ ਦੀ ਮੁਹਿੰਮ ਤਹਿਤ ਦਮ ਭਰਿਆ ਜਾ ਰਿਹਾ ਕਿ ਉਹਦੇ ਤਹਿਤ ਪ੍ਰਕਿਰਿਆ ਹੋ। ਸਵਾਗਤਯੋਗ ਕਦਮ ਹੈ ਜੀ, ਜੇਕਰ ਸੱਚਮੁੱਚ ਇਹ ਹਕੀਕਤ ਰੂਪ ਲੈਂਦਾ
ਜੀ,
ਇਕੱਲੇ ਖੇਡ ਸਟੇਡੀਅਮ ਨਹੀਂ, ਉਹਨਾਂ ਨੂੰ ਉੱਥੇ ਖੇਡਾਂ ਦਾ ਸਮਾਨ, ਖੇਡ ਕੋਚ, ਇਹ ਸਾਰਾ ਕੁਛ ਉਪਲਬਧ ਕਰਾਉਣ ਦਾ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੀਡੀਆ ਸਾਹਮਣੇ ਦਮ ਭਰਿਆ ਕਿ ਅਸੀਂ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਸਾਡੇ ਖਿਡਾਰੀ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਏਰੀਆ ਵਾਈਜ, ਇਲਾਕਾ ਵਾਈਜ਼ ਉਹਨਾਂ ਦੀ ਕੋਚ ਵਜੋਂ ਨਿਯੁਕਤੀ ਕਰਾਂਗੇ। ਹੁਣ ਇਹ ਅਜੇ ਉਹਦਾ ਸਾਰਾ ਖਰੜਾ, ਉਹਦਾ ਵੇਰਵਾ ਸਾਰਾ ਸਾਹਮਣੇ ਆਉਣਾ ਅਜੇ ਬਾਕੀ ਹੈ ਕਿ ਕੀ ਉਹ ਬੋਝ ਪੰਚਾਇਤਾਂ 'ਤੇ ਪਾਉਣਾ, ਖੇਡ ਵਿਭਾਗ 'ਤੇ ਪੈਣਾ, ਜ਼ਿਲ੍ਹਾ ਪੱਧਰ 'ਤੇ ਕਿਹਦੀ ਜ਼ਿੰਮੇਵਾਰੀ ਲੱਗਣੀ ਹੈ, ਕਿੱਥੋਂ ਇਹ ਸੋਰਸਿਸ ਪੈਦਾ ਹੋਣਗੇ, ਇਹ ਸਾਰਾ ਕੁਛ ਅਜੇ ਰਹਿੰਦਾ ਕਿ ਕੱਲ੍ਹ ਨੂੰ ਸੰਸਥਾਵਾਂ ਦੇ ਨਾਲ ਆਉਣਾ। ਪਹਿਲੇ ਪੜਾਅ ਦੇ ਵਿੱਚ ਕਿਹਾ ਜਾ ਰਿਹਾ ਕਿ ਅਸੀਂ 3,083 ਪਿੰਡ ਚੁਣੇ ਨੇ ਜਿੱਥੇ ਪਹਿਲਾਂ ਖੇਡ ਸਟੇਡੀਅਮ ਮੁਕੰਮਲ ਹੋਣ। ਹੁਣ ਜੇਕਰ ਤਾਂ ਇਹ ਸਿਰਫ ਖੇਡ ਭਾਵਨਾ ਨਾਲ ਨੌਜਵਾਨੀ ਨੂੰ, ਜਵਾਨੀ ਨੂੰ ਮੈਦਾਨ ਤੱਕ ਲਿਆਉਣ ਵਾਲੀ ਸੋਚ ਨਾਲ, ਨਸ਼ਿਆਂ ਤੋਂ ਦੂਰ ਲਿਜਾਣ ਵਾਲਾ, ਫਿਰ ਤਾਂ ਇਹ ਵਾਕਮਾਲ ਹੈ
ਜੀ।
ਹਾਂ, ਜੇ ਇਹਦੇ ਪਿੱਛੇ ਸਿੱਖਿਆ ਕ੍ਰਾਂਤੀ ਵਾਲੀ ਉਹ ਫਾਰਮੂਲਾ ਹੈ ਕਿ ਵੀ ਉੱਥੇ ਤਖਤੀਆਂ ਲਾ ਲਈਏ, ਬੋਰਡ ਲਾ ਲਈਏ, ਪੰਜਾਬ 'ਚ ਕਿੰਨੇ ਹੀ ਸਕੂਲ ਜਿਹੜੇ ਇਹਨਾਂ ਨੇ ਕਿਹਾ ਜੀ ਅਸੀਂ ਮਾਡਲ ਬਣਾ ਤੇ, ਉਹਨਾਂ ਦੇ ਇਸ਼ਤਿਹਾਰ ਆ ਗਏ, ਤਸਵੀਰਾਂ ਚੱਲਦੀਆਂ, ਫਿਲਮਾਂ ਬਣ ਗਈਆਂ, ਰੀਲਾਂ ਬਣ ਗਈਆਂ, ਉਹ ਬਣੇ ਵੀ ਪਹਿਲਾਂ ਦੇ ਨੇ, ਬਿਲਡਿੰਗਾਂ ਨੂੰ ਰੰਗ ਰੋਗਨ ਕਰਾ ਕੇ, ਨਵਾਂ ਫੱਟਾ ਲਾ ਕੇ, ਪਖਾਨਿਆਂ ਦੇ ਉੱਤੇ ਉਦਘਾਟਨ ਵਾਲੇ ਬੋਰਡ ਲਾ ਕੇ ਜਿਵੇਂ ਹੋਇਆ ਸੀ, ਉਹ ਸਾਰੇ ਤੋਂ ਵਾਕਫ ਆ
ਜੀ।
ਸੋ ਅੱਜ ਵੀ ਪੰਜਾਬ ਦੇ ਪਿੰਡਾਂ ਦੇ ਵਿੱਚ ਮਤਲਬ ਯੂਥ ਕਲੱਬਾਂ ਦੇ ਰਾਹੀਂ, ਪੰਚਾਇਤਾਂ ਦੇ ਰਾਹੀਂ, ਹੈ ਨਾ, ਬਾਦਲਾਂ ਦੇ ਟਾਈਮ 'ਚ ਸਟੇਡੀਅਮ ਬਣੇ ਨੇ, ਇਹ ਕੋਈ ਦੋ ਰਾਹੀਂ
ਜੀ,
ਉਹ ਅਸਲੀ ਬਣੇ, ਪੂਰੇ ਬਣੇ, ਘੱਟ ਬਣੇ, ਵੱਧ ਬਣੇ, ਜ਼ਿਆਦਾਤਰ ਪਿੰਡਾਂ 'ਚ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਪਿੰਡਾਂ 'ਚ 13,000 ਚ ਹੈਗੇ, ਪਰ ਕਾਫੀ ਪਿੰਡਾਂ 'ਚ ਹੈਗੇ ਨੇ, ਉਹਦਾ ਵਜੂਦ ਹੋਂਦ ਹੈਗੀ ਆ
ਜੀ।
ਸੋ ਕਈਆਂ ਪਿੰਡਾਂ ਦੇ ਸੰਭਾਲ ਲਏ, ਕਈਆਂ ਦੇ ਉਹ ਮਤਲਬ ਉੱਥੇ ਡੰਗਰ ਪਸ਼ੂ ਬੈਠਦੇ ਨੇ, ਹੈ ਨਾ, ਤੇ ਕੀ ਉਹਨਾਂ ਨੂੰ ਹੀ ਦੁਬਾਰਾ ਲਿਪਾ ਪੋਤੀ ਕਰਕੇ ਆਪਣੇ ਬੋਰਡ ਲਾਉਣੇ ਆ, ਜਾਂ ਸੱਚਮੁੱਚ ਤੁਸੀਂ ਉਹਨਾਂ ਨੂੰ ਜਿਹੜੇ ਬਣੇ ਉਹਨੇ ਉਹਨਾਂ ਨੂੰ ਸੰਭਾਲਣਾ, ਤੇ ਜਿੱਥੇ ਨਹੀਂ ਹੈਗੇ ਉੱਥੇ ਬਣਾਉਣੇ ਆ? ਸੋ ਇਹ ਆਉਂਦਾ ਸਮਾਂ ਦੱਸੂਗਾ ਜੀ। ਪਹਿਲੀ ਨਜ਼ਰ 'ਚ ਜੋ ਜਿੰਨਾ ਬਿਆਨ ਦਿੱਤਾ ਗਿਆ ਉਹਨੇ ਹਿਸਾਬ ਨਾਲ ਸਵਾਗਤਯੋਗ ਕਦਮ
ਜੀ। ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।